ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਚੱਖਣ ਹੋਏ ਵਿਨ ਬੋਲੇ ਜਾਣ ਸਭ ਸੋਏ ਰਹਾਉ ਜਿਨ ਕੰਨ ਕੀਨੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰਾਖਿਆ ਅਗਨੀ ਪਾਏ ਵਾਜੈ ਪਵਨ ਆਖੈ ਸਭ ਜਾਏ ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾਂ ਦਾਗ ਦਾਗ ਦੋਸ ਮੋਹ ਚੱਲਿਆ ਲਾਏ ਦਰਗਹਿ ਬੈਸਣ ਨਾਹੀ ਜਾਏ ਕਰਮ ਮਿਲੈ ਆਖਣ ਤੇਰਾ ਨਾਉ ਜਿਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾਤਾਰ ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾਤਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ ਆਪ ਧੰਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਤਥਾ ਦੇਸ਼ ਵਿਦੇਸ਼ ਘਰਾਂ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਾਜ਼ਰੀ ਅੰਦਰ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਗਿਆਨ ਦੇ ਮਹਾਂਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਦਰਸਾਇਆ ਹੈ ਕਿ ਵੱਧ ਲੋੜ ਤੋਂ ਵੱਧ ਬੋਲਣਾ ਕਿਸੇ ਅਰਥ ਨਹੀਂ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹ ਬਗੈਰ ਬੋਲਿਆਂ ਹੀ ਸਾਡੇ ਮਨ ਦੀ ਗੱਲ ਨੂੰ ਸਮਝਦੇ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਨੇ ਵਿਣ ਬੋਲਿਆਂ ਸਭ ਕੁਛ ਜਾਣਦਾ ਕਿਸੇ ਆਗਿਆ ਕੀਚੇ ਅਰਦਾਸ, ਉਹ ਬਗੈਰ ਬੋਲਿਆਂ ਤੋਂ ਜਾਣਦਾ ਹੈ। ਹਰ ਹੱਟ ਭੀ ਤੂੰ ਤੂੰ ਕਰਹੇ ਬੋਲਹਿ ਭਲੀ ਬਾਣ, ਸਾਹਿਬ ਸਦਾ ਹਦੂਰ ਹੈ ਕਿਆ ਉੱਚੀ ਕਰਹੇ ਪੁਕਾਰ। ਸੱਚੇ ਪਾਤਸ਼ਾਹ ਜੀ ਕਹਿੰਦੇ ਕੀ ਉੱਚੀ ਉੱਚੀ ਪੁਕਾਰਦਾ ਹੈ, ਕੀ ਉੱਚੀ ਉੱਚੀ ਰੌਲਾ ਪਾਉਣਾ ਹੈ। ਉਹ ਪਰਮੇਸ਼ਰ ਤਾਂ ਸਦਾ ਹੀ ਨਜ਼ਦੀਕ ਹੈ, ਸਦ ਸੁਣਦਾ ਸਦ ਵੇਖਦਾ, ਉਹ ਸਦਾ ਹੀ ਸਾਨੂੰ ਵੇਖਦਾ ਹੈ, ਸਾਡੀਆਂ ਗੱਲਾਂ ਸੁਣਦਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਬਹੁਤਾ ਬੋਲਿਆ ਕਿਸੇ ਅਰਥ ਨਹੀਂ। ਸਤਸੰਗਤ ਵਿਦਵਾਨਾਂ ਦੀ ਵਿਚਾਰ ਹੈ, ਸਭ ਤੇ ਭਲੀ ਚੁੱਪ, ਚੁੱਪ ਤੇ ਲੱਖ ਪੜਦਾ, ਜੇ ਮਨਸੂਰ ਰਹਿੰਦਾ ਚੁੱਪ ਕਿਉਂ ਸੂਲੀ ਤੇ ਚੜਦਾ। ਜਿੱਥੇ ਬੋਲਣ ਹਾਰੀਐ ਤਿੱਥੇ ਚੰਗੀ ਚੁੱਪ, ਜਿੱਥੇ ਕੋਈ ਸਾਡਾ ਬੋਲ ਸੁਣਦਾ ਹੈ ਉੱਥੇ ਤਾਂ ਬੋਲਣਾ ਚਾਹੀਦਾ ਹੈ, ਪਰ ਜਿੱਥੇ ਕੋਈ ਬੋਲ ਸੁਣਨ ਨੂੰ ਤਿਆਰ ਨਹੀਂ ਉੱਥੇ ਐਵੇਂ ਬੋਲੀ ਜਾਣਾ ਉਹ ਕਿਸੇ ਅਰਥ ਨਹੀਂ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਜਿੱਥੇ ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਅੰਦਰ सानू ये पावन उपदेश बख्शिश किया है। उत्थे अज शहीदां दे सरताज बाणी के बोहित कलयुगी जीवां दे उधारक शांति दे मुजस्मे साहिब श्री गुरु अर्जन देव सच्चे पातशाह जी दा प्रकाश गुरपुरब है। सतसंगत जी, अज दे दिन साहिब श्री गुरु अर्जन देव सच्चे पातशाह जी दा प्रकाश गोविंदवाल साहब जी दी पावन धरती ते साहिब श्री गुरु रामदास जी दे घर माता भानी जी दी कुखों सन 1563 ईस्वी नूं होया। धन गुरु अर्जन साहब सच्चे पातशाह जी ने साहिब श्री गुरु अमरदास जी महाराज दे पासों बेअंत ही असीसा प्राप्त कीतियां। इतिहास ने जिक्र किया, एक दिन आप जी रिड़दे सतगुरां दे सिंघासन कोल गए और डॉक्टर भाई वीर सिंह जी ने तो लिखिया है कि सतगुरु पातशाह जी दे सिंघासन ते बैठ गए सन। ते धन गुरु अमरदास सच्चे पातशाह जी ने मुस्करा के कहा सी, कहन लगे बेटा अजे तेरी वारी नहीं, जदों तेरी वारी आवेगी उदों तू इस सिंघासन ते बैठेगा। और कोल खलोते माता भानी जी ने ये वचन धन गुरु अमरदास सच्चे पातशाह जी दी जदों रसना तो सरवण कीते ते उस वेले अनुभव किया कि ये तुरदरगाहों वड पुरख आया है। तो सतसंगत जी, एक दिन आप जी साहिब श्री गुरु अमरदास सच्चे पातशाह जी दे सिंघासन दी बाही फड़ के और जदों सतगुरां दा सिंघासन पलंग हिलाया ते गुरु अमरदास पातशाह जी ने कहा सी, ये कौन पुरख है भारी जिसने साड़ी मंजी हलाई सारी। भाव सतगुरु गुरु अमरदास सच्चे पातशाह जी दियां बेअंत असीसां धन गुरु अर्जन साहब सच्चे पातशाह जी ने प्राप्त कीतियां। इतिहास ने जिक्र किया, एक दिन आप जी रिड़दे चुल्हे दे कोल चले गए और सत्कारयोग माता रामो जी ने दौड़ के जाके चुक लिया। धन गुरु अमरदास सच्चे पातशाह जी वेख रहे सी ते कहन लगे, भागवान ने अज ता तू इनू तत्ते चुल्हे तो चुक लिया बचा लिया है, कदे वो समा आवेगा जदों ये आप तत्ते चुल्हे ते जाके बैठेगा। तो सत्संगत साहिब श्री गुरु अर्जन देव जी महाराज का जीवन बहुत ही मुश्किलों भरिया जीवन सी। सतगुरां दे सन्मुख बड़ियां औकड़ां सन। समा आया जदों साहिब श्री गुरु अर्जन देव सच्चे पातशाह जी नूं धन गुरु रामदास जी महाराज ने प्रसन्न होके गुरता गद्दी बख्शिश कीती और उस वेले पिरथी चंद ने बड़ा विरोध किया। और सतगुरु पातशाह जी नूं अते गुरसिखां नूं बुरे भले शब्द भी उन्हें बोले। गरीब नवाज सच्चे पातशाह जी ने उस वेले कहा सी, काहे पूत झगड़त हो संग बाप, जिनके जड़े बडीरे तुम हो, तिन स्यो झगड़त पाप, जिस धन का तुम गर्भ करत हो, सो धन किसे न आप। पिरथिए ने कहा सी, मेरी सरकारे दरबारे चलती है, मेरे कोल पैसे भी बहुत ने, मैं वड्डी दे के ते ए गुरता गद्दी जरूर प्राप्त करांगा। और पिरथी चंद ने जतन भी बहुत किया पर ओदी दाल ना गली। साहिब श्री गुरु अर्जन देव जी महाराज नू गोइंदवाल साहब जी की पावन धरती ते सतगुरां दे ज्योति जोत समाउण तों बाद दस्तारबंदी कीती गई, पगड़ी बन्नी गई और गुरता गद्दी ते बिठाया गया। पिरथी चंद दे विरोध करके सतगुरु पातशाह जी इत्थे श्री अमृतसर साहब आ गए और पिरथी चंद इत्थे भी पिछे पहुंच गया। उन्हें आ करके श्री अमृतसर साहब जी दे चार छफेरे जेड़े रस्ते श्री अमृतसर साहब नूं आउंदे सी इन्हां ते अपने बंदे खिलार दित्ते। उन्हां नूं पक्की कीती, कहण लगा जेड़े पासिओं भी संगत गुरु घर विच आउंदी है रस्त पाणी पिटावां लै करके, तुसीं उन्हां दे पासों उह सारी रस्त ਪਿਟਾਵਾਂ ਲੈ ਲੈਣੀਆਂ ਅਤੇ ਉਹਨਾਂ ਨੂੰ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਭੇਜ ਦੇਣਾ। ਇਤਿਹਾਸ ਨੇ ਜ਼ਿਕਰ ਕੀਤਾ ਸਤਸੰਗਤ ਜੀ, ਇਸ ਤਰ੍ਹਾਂ ਜਦੋਂ ਆਈ ਹੋਈ ਸੰਗਤ ਦੇ ਪਾਸੋਂ ਪਿਰਥੀ ਚੰਦ ਦੇ ਬੰਦੇ ਪਿਟਾਵਾਂ ਲੈਣ ਲੱਗ ਪਏ और संगत गुरु साहब जी दे कोल आउंदी है, गुरु के लंगर विच प्रशादा छकदी है। थोड़े दिनों तो बाद लंगर मस्ताना हो गया। इतिहास ने यह भी जिक्र किया कि सतगुरु गुरु अर्जन साहब सच्चे पातशाह जी ने अपने घर का जो गहना गट्टा सी वह सारा वेच के गुरु के लंगर विच ला दिता। पर फिर भी सात संगत जी जेड़े कोई श्रद्धालु सिख आउंदे सी उन्हां दी दित्ती हुई भेटा नाल कदे कदे लंगर पकदा, कई कई दिन लंगर मस्ताना रहिंदा सी। पर हजूर ने कदे भी किसे नूं कुछ नहीं सी किया, इतना आप जी दा सुभाव शांत सी। ਭਾਈ ਗੁਰਦਾਸ ਜੀ ਜਿਨ੍ਹਾਂ ਨੂੰ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਗਰੇ ਭੇਜਿਆ ਹੋਇਆ ਸੀ ਸਿੱਖੀ ਦੇ ਪ੍ਰਚਾਰ ਵਾਸਤੇ, ਇਹ ਜਦੋਂ ਆਗਰੇ ਤੋਂ ਵਾਪਸ ਆਏ ਗੋਇੰਦਵਾਲ ਸਾਹਿਬ, ਕੁਛ ਦਿਨ ਗੋਇੰਦਵਾਲ ਸਾਹਿਬ ਰਹਿ ਕਰਕੇ ਫਿਰ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ। ਆ ਕੇ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕੀਤੇ ਔਰ ਲੰਗਰ ਵਿੱਚ ਗਏ। ਮਾਤਾ ਭਾਨੀ ਜੀ ਲੰਗਰ ਵਰਤਾ ਰਹੇ ਸੀ। ਭਾਈ ਗੁਰਦਾਸ ਜੀ ਨੂੰ ਮਿੱਸਾ ਪ੍ਰਸ਼ਾਦਾ ਗੰਢੇ ਨਾਲ ਪ੍ਰਾਪਤ ਹੋਇਆ। ਭਾਈ ਗੁਰਦਾਸ ਜੀ ਬੜੇ ਹੈਰਾਨ ਹੋਏ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਪਾਸ ਚਲੇ ਗਏ। ਜਾ ਕੇ ਕਹਿਣ ਲੱਗੇ, ਮਹਾਰਾਜ ਮੇਰੀ ਤੁਹਾਡੇ ਨਾਲ ਦੋਹਰੀ ਰਿਸ਼ਤੇਦਾਰੀ ਹੈ, ਇੱਕ ਤਾਂ ਮੈਂ ਤੁਹਾਡਾ ਗੁਰਸਿੱਖ ਹਾਂ ਔਰ ਦੂਸਰਾ ਰਿਸ਼ਤੇਦਾਰੀ ਵਿੱਚੋਂ ਮੈਂ ਤੁਹਾਡਾ ਮਾਮਾ ਲੱਗਦਾ ਹਾਂ। ਮੇਰੀ ਬੇਨਤੀ ਹੈ ਕਦੇ ਗੁਰੂ ਕੇ ਲੰਗਰਾਂ ਵਿੱਚ ਰਸ ਅੰਮ੍ਰਿਤ ਖੀਰ ਘਿਆਲੀ ਵਰਤਦੀ ਸੀ ਤੇ ਮਹਾਰਾਜ ਅੱਜ ਕੀ ਹੋ ਗਿਆ, ਕੀ ਅੱਜ ਸੰਗਤ ਵੱਲੋਂ ਆਈ ਹੋਈ ਭੇਟਾ ਆਪ ਜੀ ਜਮ੍ਹਾਂ ਕਰਵਾਉਣ ਲੱਗ ਪਏ ਹੋ। ਮਹਾਰਾਜ ਲੰਗਰ ਇਤਨਾ ਬਸਤਾਨਾ ਕਿਉਂ ਹੈ, ਮਿੱਸਾ ਪ੍ਰਸ਼ਾਦਾ ਤੇ ਉਹ ਵੀ ਗੰਢੇ ਨਾਲ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਗੁਰਦਾਸ ਜੀ ਤੁਸੀਂ ਆਪਣੀ ਭੈਣ ਨੂੰ ਲੰਗਰ ਵਿੱਚ ਜਾ ਕੇ ਪੁੱਛੋ, ਉਹ ਤੁਹਾਨੂੰ ਸਾਰੀ ਵਿਚਾਰ ਇਹਦੇ ਬਾਰੇ ਦੱਸਣਗੇ। ਭਾਈ ਗੁਰਦਾਸ ਜੀ ਲੰਗਰ ਵਿੱਚ ਆਏ, ਆਣ ਕੇ ਭੈਣ ਨੂੰ ਨਮਸਕਾਰ ਕੀਤੀ ਤੇ ਪੁੱਛਿਆ, ਭੈਣ ਅੱਜ ਕੱਲ੍ਹ ਲੰਗਰ ਕਿਉਂ ਇੰਨਾ ਮਸਤਾਨਾ ਹੈ? ਤੇ ਬੀਬੀ ਭਾਨੀ ਜੀ ਨੇ ਸਤਸੰਗ ਜੀ ਸਾਰੀ ਵਾਰਤਾ ਦੱਸੀ ਕਿ ਪਿਰਥੀ ਚੰਦ ਨੇ ਇਸ ਤਰ੍ਹਾਂ ਸ਼ਹਿਰ ਦੇ ਸਾਰੇ ਰਸਤਿਆਂ 'ਤੇ ਆਪਣੇ ਬੰਦੇ ਖਿਲਾਰੇ ਨੇ, ਸੰਗਤ ਤੋਂ ਭੇਟਾ ਉਗਰਾ ਕੇ ਲੈ ਜਾਂਦੇ ਨੇ, ਸੰਗਤ ਨੂੰ ਲੰਗਰ ਵਿੱਚ ਭੇਜ ਦਿੰਦੇ ਨੇ, ਇਸ ਕਰਕੇ ਲੰਗਰ ਮਸਤਾਨਾ। ਭਾਈ ਗੁਰਦਾਸ ਜੀ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨਾਲ ਵਿਚਾਰ ਕੀਤੀ ਕਿ ਬਾਬਾ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਜਿੱਥੇ ਗੁਰਤਾ ਗੱਦੀ ਪ੍ਰਾਪਤ ਹੋਈ ਹੈ ਉੱਥੇ ਸਤਿਗੁਰਾਂ ਦੇ ਜਿੰਮੇ ਬਹੁਤ ਵੱਡੀਆਂ ਸੇਵਾਵਾਂ ਲੱਗੀਆਂ ਹਨ, ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਹੋਣੀ ਹੈ, ਸਰੋਵਰ ਦੇ ਪੌੜ ਪੱਕੇ ਹੋਣੇ ਨੇ, ਗੁਰੂ ਕੀ ਸੰਗਤ ਦੀ ਸਾਂਭ ਸੰਭਾਲ ਹੈ। ਪਰ ਇਹ ਮਾਇਆ ਤੋਂ ਬਗੈਰ ਸਾਰੇ ਕੰਮ ਨਹੀਂ ਹੋ ਸਕਦੇ ਤੇ ਆਪਾਂ ਨੂੰ ਕੋਈ ਨਾ ਕੋਈ ਯਤਨ ਕਰਨਾ ਚਾਹੀਦਾ। ਸਤਸੰਗਤ ਜੀ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਹਾਂ ਵਿੱਚ ਹਾਂ ਮਿਲਾ ਦਿੱਤੀ। ਕੁਝ ਸਿੱਖਾਂ ਨੂੰ ਨਾਲ ਲੈ ਕਰਕੇ ਭਾਈ ਗੁਰਦਾਸ ਜੀ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰਾ ਪਿਪਲੀ ਸਾਹਿਬ ਵਾਲੇ ਅਸਥਾਨ ਤੇ ਪਹੁੰਚੇ। ਇੱਥੇ ਕਦੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਖੂਹ ਲਵਾਇਆ ਸੀ ਸੰਗਤ ਦੇ ਜਲ ਛਕਣ ਵਾਸਤੇ ਲਾਹੌਰ ਵਾਲੀ ਸੜਕ ਦੇ ਕਿਨਾਰੇ 'ਤੇ। ਉਸ ਖੂਹ ਦੇ ਲਾਗੇ ਜਾ ਕਰਕੇ ਇਹਨਾਂ ਗੁਰਸਿੱਖਾਂ ਨੇ ਨਿੱਕੀ ਇੱਟ ਦਾ ਥੜਾ ਤਿਆਰ ਕੀਤਾ। ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ, ਨਿੱਕੀ ਇੱਟ ਦਾ ਥੜਾ ਤਿਆਰ ਕੀਤਾ ਹੈ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ। ਸਤਸੰਗਤ ਜੀ, ਦੋ ਵਾਰੀ ਇਤਿਹਾਸ ਵਿੱਚ ਆਉਂਦਾ ਹੈ ਇੱਕ ਤਾਂ ਉਹ ਗੁਰਦੁਆਰਾ ਪਿਪਲੀ ਸਾਹਿਬ ਵਾਲਾ ਜਿਹੜਾ ਥੜਾ ਹੈ ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ ਨੇ ਬਣਾਇਆ ਹੈ। ਦੂਜਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਜਿਹੜਾ ਥੜਾ ਹੈ ਇਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ ਨੇ ਉਸਾਰਿਆ ਹੈ। ਔਰ ਉਹ ਥੜਾ ਉਸਾਰ ਕਰਕੇ ਉਹਦੇ 'ਤੇ ਚਿੱਟੀ ਚਾਦਰ ਵਿਛਾ ਕੇ ਉੱਪਰ ਚੌਰ ਰੱਖ ਕੇ ਆਪ ਕੋਲ ਬੈਠ ਗਏ। ਲਹਿੰਦੇ ਵਿੱਚੋਂ ਬਹੁਤ ਸਾਰੀ ਸੰਗਤ ਆਈ, ਉਹਨਾਂ ਨੇ ਬਾਬਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਸਿਆਣ ਕੇ ਪੁੱਛਿਆ, ਆਪ ਜੀ ਇੱਥੇ ਕਿਵੇਂ ਬੈਠੇ ਹੋ? ਭਾਈ ਗੁਰਦਾਸ ਜੀ ਨੇ ਸਤਸੰਗਤ ਜੀ ਇਹ ਸਾਰੀ ਵਿਚਾਰ ਜਿਹੜੀ ਸੀ ਸੰਗਤ ਨੂੰ ਸੁਣਾਈ ਕਿ ਸਤਸੰਗਤ ਜੀ ਪਿਰਥੀ ਚੰਦ ਜ਼ੋਰ ਜ਼ਬਰੀ ਕਰ ਰਿਹਾ ਹੈ, ਇਸ ਕਰਕੇ ਅਸੀਂ ਵੀ ਥੋੜ੍ਹਾ ਜਿਹਾ ਉਪਰਾਲਾ ਕੀਤਾ ਹੈ ਕਿ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਘਨ ਚੱਲਦੀਆਂ ਰਹਿਣ। ਆਪ ਜੋ ਕੁਛ ਵੀ ਲਿਆਏ ਹੋ ਤੁਸੀਂ ਇੱਥੇ ਰੱਖ ਦਿਓ, ਅਸੀਂ ਗੁਰੂ ਸਾਹਿਬ ਜੀ ਦੇ ਕੋਲ ਤੁਹਾਡੀ ਇਹ ਸਾਰੀ ਭੇਟਾ ਪਹੁੰਚਾਵਾਂਗੇ, ਤੁਸੀਂ ਗੁਰੂ ਸਾਹਿਬ ਜੀ ਦੇ ਪਾਸ ਚੱਲੋ। ਸਤਸੰਗਤ ਜੀ, ਸੋ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਅਤੇ ਆਦਿਕ ਸਿੱਖਾਂ ਨੇ ਜਦੋਂ ਸੰਗਤ ਦੀ ਭੇਟਾ ਲਿਆਣ ਕੇ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰੱਖੀ ਅਤੇ ਹਜ਼ੂਰ ਨੇ ਕਿਹਾ ਸੀ, ਕਾਹੇ ਰੇ ਮਨ ਚਿਤਵ ਹੈ ਉੱਦਮ ਜਾਂ ਆਹਰ ਹਰ ਜੀਓ ਪਰਿਆ, ਸਾਇਲ ਪੱਥਰ ਮਹਿ ਜੰਤੇ ਉਪਾਏ ਤਾਂ ਕਾ ਰਿਜਕ ਆਗੈ ਕਰ ਧਰਿਆ। ਤੋ ਭਾਈ ਗੁਰਦਾਸ ਜੀ ਨੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਜਿੰਮੇ ਬਹੁਤ ਵੱਡੀਆਂ ਸੇਵਾਵਾਂ ਲੱਗੀਆਂ ਨੇ, ਹੁਣ ਇਹ ਸੰਗਤ ਦੇ ਸਹਿਯੋਗ ਤੋਂ ਬਗੈਰ, ਮਾਇਆ ਤੋਂ ਬਗੈਰ ਇਹ ਸੇਵਾਵਾਂ ਪੂਰੀਆਂ ਨਹੀਂ ਹੋ ਸਕਦੀਆਂ, ਇਸ ਕਰਕੇ ਤੁਸ਼ ਜਿਹਾ ਯਤਨ ਕੀਤਾ। ਇਤਿਹਾਸ ਨੇ ਜ਼ਿਕਰ ਕੀਤਾ, ਉੱਧਰ ਜਦੋਂ ਪਿਰਥੀ ਚੰਦ ਨੂੰ ਪਤਾ ਲੱਗਾ ਕਿ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖ ਵੀ ਹੁਣ ਮੇਰੇ ਸਿੱਖਾਂ ਦੇ ਬਰਾਬਰ ਮੁਕਾਬਲਾ ਕਰ ਰਹੇ ਨੇ, ਉਹ ਵੀ ਅੰਮ੍ਰਿਤਸਰ ਦੇ ਰਸਤਿਆਂ 'ਤੇ ਜਾ ਕੇ ਖਲੋ ਗਏ ਨੇ, ਅਤੇ ਇਤਿਹਾਸ ਨੇ ਜ਼ਿਕਰ ਕੀਤਾ ਪਿਰਥੀ ਚੰਦ ਜਿਹੜਾ ਸੀ ਉਹ ਅੰਮ੍ਰਿਤਸਰ ਸ਼ਹਿਰ ਛੱਡ ਕੇ ਚਲਾ ਗਿਆ। ਸਤਸੰਗਤ ਜੀ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਜੀਵਨ ਬੜਾ ਕਠਿਨਾਈ ਭਰਿਆ ਜੀਵਨ ਹੈ, ਔਰ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਬਾਬਾ ਬੁੱਢਾ ਸਾਹਿਬ ਜੀ ਤੋਂ ਅਰਦਾਸ ਕਰਵਾ ਕੇ ਆਪ ਰੱਖੀ ਔਰ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਕਰਵਾਈ। ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਭਾਈ ਗੁਰਦਾਸ ਜੀ ਦੇ ਪਾਸੋਂ ਲਿਖਵਾ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਗ੍ਰੰਥੀ ਲਾ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪਹਿਲਾ ਪ੍ਰਕਾਸ਼ ਕੀਤਾ, ਔਰ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਸਿੱਖੀ ਦੇ ਪ੍ਰਚਾਰ ਵਾਸਤੇ ਤਰਨ ਤਾਰਨ ਸ਼ਹਿਰ ਵਸਾਇਆ। ਇਸ ਇਲਾਕੇ ਦੇ ਵਿੱਚ ਸਖੀ ਸਰਵਰੀਆਂ ਦਾ ਬੜਾ ਜ਼ੋਰ ਸੀ, ਸਤਿਗੁਰੂ ਜੀ ਨੇ ਤਰਨ ਤਾਰਨ ਸ਼ਹਿਰ ਵਸਾ ਕੇ ਇਹ ਸਿੱਖੀ ਦਾ ਕੇਂਦਰ ਸਥਾਪਿਤ ਕੀਤਾ। ਇਸੇ ਤਰ੍ਹਾਂ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਦੁਆਬੇ ਦੀ ਧਰਤੀ 'ਤੇ ਕਰਤਾਰਪੁਰ ਸਾਹਿਬ ਸ਼ਹਿਰ ਵਸਾਉਣਾ ਕੀਤਾ। ਸਤਸੰਗਤ ਜੀ, ਜਦੋਂ ਮਹਾਮਰੀ ਰੋਗ ਦਾ ਬਹੁਤ ਜ਼ੋਰ ਪਿਆ, ਬਿਮਾਰੀ ਫੈਲੀ, ਉਸ ਵੇਲੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸਿੱਖ ਸੰਗਤਾਂ ਨੂੰ ਨਾਲ ਲੈ ਕੇ, ਆਪਣੇ ਸਾਹਿਬਜ਼ਾਦੇ ਨੂੰ ਨਾਲ ਲੈ ਕੇ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੋਏ, ਔਰ ਲਾਹੌਰ ਬੌਲੀ ਸਾਹਿਬ ਜੀ ਦੀ ਸੇਵਾ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਕਰਾਈ। ਸਤਿਗੁਰਾਂ ਦਾ ਜੀਵਨ ਬੜਾ ਵਿਸ਼ਾਲ ਹੈ,
ਸਤਿਗੁਰਾਂ ਨੇ ਬੇਅੰਤ ਹੀ ਸਾਡੇ 'ਤੇ ਪਰ ਉਪਕਾਰ ਕੀਤੇ, ਭਾਵੇਂ ਸਤਿਗੁਰੂ ਪਾਤਸ਼ਾਹ ਜੀ ਦੇ ਜੀਵਨ ਬਾਰੇ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਜੋ ਗੁਰੂ ਘਰ ਦੇ ਕੀਰਤਨੀਏ ਸਨ, ਇਹਨਾਂ ਨੇ ਰਾਗ ਰਾਮਕਲੀ ਦੀ ਵਾਰ ਅੰਦਰ ਜ਼ਿਕਰ ਕੀਤਾ, ਚਾਰੇ ਜਾਗੇ ਚਹੁ ਜੁਗੀ ਪੰਚਾਇਨ ਆਪੇ ਹੋਆ। ਔਰ ਇਸ ਪੌੜੀ ਦੇ ਵਿੱਚ ਅੱਗੇ ਚੱਲ ਕੇ ਉਹਨਾਂ ਨੇ ਜ਼ਿਕਰ ਕੀਤਾ ਹੈ, ਉਗ ਬਣੋ ਅਤੇ ਆਥ ਬਣੋ ਚਹੁ ਚੱਕੀ ਕੀਅਣ ਲੋਆ। ਸੂਰਜ ਚੜ੍ਹਨ ਤੋਂ ਸੂਰਜ ਅਸਤ ਹੋਣ ਤੇ ਸੂਰਜ ਅਸਤ ਹੋਣ ਤੋਂ ਸੂਰਜ ਚੜ੍ਹਨ ਤੱਕ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖੀ ਦਾ ਇਤਨਾ ਭਾਰੀ ਪ੍ਰਚਾਰ ਕੀਤਾ, ਗੁਰੂ ਸ਼ਬਦ ਦਾ ਪ੍ਰਕਾਸ਼ ਕੀਤਾ, ਗਿਆਨ ਦਾ ਪ੍ਰਕਾਸ਼ ਕੀਤਾ। ਚਹੁ ਚੱਕਾਂ ਦੇ ਵਿੱਚ ਸਤਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖੀ ਦਾ ਬਹੁਤ ਭਾਰੀ ਪ੍ਰਚਾਰ ਕੀਤਾ, ਪਰ ਸਮੇਂ ਦੀ ਹਕੂਮਤ ਦੀਆਂ ਅੱਖਾਂ ਵਿੱਚ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕੱਖ ਵਾਕੂ ਰੜਕਦੇ ਸਨ। ਸਮੇਂ ਦੀ ਹਕੂਮਤ ਨਹੀਂ ਸੀ ਚਾਹੁੰਦੀ ਕਿ ਇਹ ਸਿੱਖ ਪੰਥ ਅੱਗੇ ਵਧੇ, ਉਹ ਚਾਹੁੰਦੇ ਸਨ ਕਿ ਸਿੱਖ ਪੰਥ ਨੂੰ ਅਸੀਂ ਇਸਲਾਮ ਵਿੱਚ ਲਿਆ ਕੇ ਇਸਲਾਮ ਵਿੱਚ ਮਿਲਾ ਲਈਏ ਔਰ ਇਹ ਸਾਡੇ ਨਾਲ ਮਿਲ ਜਾਣ। ਕਈ ਯਤਨ ਵੀ ਉਹਨਾਂ ਨੇ ਕੀਤੇ, ਆਖਰ ਸਤਿਗੁਰੂ ਪਾਤਸ਼ਾਹ ਜੀ ਨੇ ਧਰਮ ਨੂੰ ਬਚਾਉਣ ਵਾਸਤੇ ਧਰਮ ਦੀ ਖਾਤਰ ਅਸਹਿ ਅਤੇ ਅਕਹਿ ਕਸ਼ਟ ਸਹਾਰ ਕੇ ਸ਼ਹਾਦਤ ਪ੍ਰਾਪਤ ਕੀਤੀ। ਸੋ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਮੁੱਚੀਆਂ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਅੱਜ ਦੇ ਪਾਵਨ ਸ਼ਬਦ ਅੰਦਰ ਜੋ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ।
ਸਤਸੰਗ ਜੀ, ਰਾਗ ਧਨਾਸਰੀ ਵਿੱਚ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 661 ਅਤੇ 62 'ਤੇ ਇਹ ਪਾਵਨ ਸ਼ਬਦ ਸੁਭਾਏਮਾਨ ਹੈ। ਔਰ ਕਈ ਲੋਕ ਇਹ ਗੱਲ ਕਹਿੰਦੇ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਦੇਵ ਪਦ ਨਹੀਂ ਲਾਉਣਾ ਚਾਹੀਦਾ, ਉਹਨਾਂ ਨੂੰ ਇਹ ਭੁਲੇਖਾ ਹੈ। ਉਹ ਕਹਿੰਦੇ ਜੀ ਦੇਵ ਪਦ ਜਿਹੜਾ ਇਹ ਦੇਵਤਿਆਂ ਵਾਸਤੇ ਹੈ। ਦੇਵ ਦਾ ਅਰਥ ਹੁੰਦਾ ਹੈ ਪ੍ਰਕਾਸ਼ ਸਰੂਪ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪ੍ਰਕਾਸ਼ ਸਰੂਪ ਸਨ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਆਪ ਪਰਮੇਸ਼ਰ ਸਰੂਪ ਸਨ। ਜਨਮ ਸਾਖੀ ਵਿੱਚ ਵੀ ਜ਼ਿਕਰ ਆਉਂਦਾ ਨਾ ਕਿ ਜਦੋਂ ਅਕਾਲ ਪੁਰਖ ਵਾਹਿਗੁਰੂ ਨੂੰ ਜਾ ਕਰਕੇ ਮਿਲੇ ਤੇ ਪਾਰਬ੍ਰਹਮ ਪਰਮੇਸ਼ਰ ਨੇ ਬਚਨ ਕੀਤੇ ਸਨ, ਹੇ ਨਾਨਕ ਮੈਂ ਪਾਰਬ੍ਰਹਮ ਗੁਰ ਤੇ ਤੂੰ ਪਰਮੇਸ਼ਰ ਗੁਰ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇਵ ਪਦ ਜਿਹੜਾ ਨਾ ਜਿੱਥੇ ਵੀ ਆਵੇਗਾ ਉਹ ਦੇਵਤਿਆਂ ਵਾਸਤੇ ਨਹੀਂ ਪ੍ਰਕਾਸ਼ ਸਰੂਪ ਉਹਦਾ ਅਰਥ ਹੋਵੇਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਰਾਗ ਧਨਾਸਰੀ ਦੇ ਵਿੱਚ ਇਹ ਪਾਵਨ ਅੱਜ ਦਾ ਸ੍ਰੀ ਮੁੱਖ ਵਾਕ ਆਪਾਂ ਨੂੰ ਬਖਸ਼ਿਸ਼ ਕੀਤਾ ਹੈ।
ਜੀਓ ਤਪਤ ਹੈ ਬਾਰੋ ਬਾਰ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੀਓ ਤਪਤ ਹੈ ਬਾਰੋ ਬਾਰ। ਜੀਓ ਦਾ ਅਰਥ ਹੈ ਜਿੰਦ। ਸਤਸੰਗ ਜੀ, ਇਹ ਜਿੰਦ ਵਾਰ ਵਾਰ ਤਪਦੀ ਹੈ। ਕਿਉਂ ਤਪਦੀ ਹੈ? ਇਹਨੂੰ ਪਰਮਾਤਮਾ ਦੀ ਸਿਫਤ ਸਲਾਹ ਵਿਸਰ ਜਾਂਦੀ ਹੈ। ਕਿਉਂਕਿ ਜਿਸ ਸਰੀਰ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਉਹਦੀ ਕੀਰਤੀ ਵਿਸਰ ਗਈ, ਉਹ ਜਿੰਦ ਵਾਰ ਵਾਰ ਤਪਦੀ ਹੈ। ਇਸ ਤਰ੍ਹਾਂ ਤਪਦੀ ਹੈ ਜਿਵੇਂ ਮਾਰੂਥਲ ਦੇ ਵਿੱਚ ਸਤ ਸੰਗਤ ਜੀ ਰੇਤ ਤਪਦੀ ਹੈ, ਬਾਰ ਨਾਮ ਰੇਤ ਦਾ ਵੀ ਹੈ। ਜਿਵੇਂ ਰੇਤ ਤਪਦੀ ਹੈ ਨਾ ਧੁੱਪ ਕਰਕੇ, ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਡੀ ਜਿੰਦ ਜਿਹੜੀ ਹੈ ਨਾ ਇਹ ਵਾਰ ਵਾਰ ਤਪਦੀ ਹੈ। ਵਿਕਾਰਾਂ ਕਰਕੇ ਤਪਦੀ ਹੈ, ਲਾਲਚ ਕਰਕੇ ਤਪਦੀ ਹੈ, ਹੰਕਾਰ ਕਰਕੇ ਤਪਦੀ ਹੈ, ਔਰ ਸਤ ਸੰਗਤ ਜੀ ਬਹੁਤਾ ਬੋਲਣ ਕਰਕੇ ਤਪਦੀ ਹੈ। ਜਦੋਂ ਬੰਦਾ ਬਹੁਤਾ ਬੋਲਦਾ ਹੈ, ਕੋਈ ਗਾੜੀ ਮੰਨੇ ਨਾ ਉਹਦਾ ਬਚਨ, ਤਾਂ ਫਿਰ ਉਹ ਤਪਦਾ ਹੈ, ਇਹਨਾਂ ਨੇ ਮੇਰੀ ਗੱਲ ਨਹੀਂ ਮੰਨੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਭਾਈ ਜਿੰਦ ਜਿਹੜੀ ਹੈ ਵਾਰ ਵਾਰ ਤਪਦੀ ਹੈ।
ਤਪ ਤਪ ਖਪੈ ਬਹੁਤ ਬੇਕਾਰ,
ਤਪ ਤਪ ਕੇ ਖਪਦੀ ਹੈ, ਦੁਖੀ ਹੁੰਦੀ ਹੈ, ਬਹੁਤ ਬੇਕਾਰ, ਬਹੁਤ ਬੇਕਾਰ, ਬੇਅਰਥ ਹੈ ਇਸ ਦਾ ਤਪਣਾ। ਕਈ ਵਾਰ ਸਿਆਣੇ ਕਹਿੰਦੇ ਵੀ ਤੂੰ ਇੰਨਾ ਤਪਦਾ ਹੈ, ਤੇਰੇ ਤਪਣ ਦਾ ਕੀ ਫਾਇਦਾ ਹੈ, ਇਹ ਜਿਹੜਾ ਤੂੰ ਤਪਦਾ ਇਹ ਤੇਰੇ ਸਰੀਰ ਵਾਸਤੇ ਨੁਕਸਾਨਦਾਇਕ ਹੈ। ਹੁਣ ਕਈ ਬੰਦੇ ਇੰਨਾ ਤਪ ਜਾਂਦੇ ਨੇ ਵੀ ਉਹਨਾਂ ਨੂੰ ਹਾਰਟ ਅਟੈਕ ਹੋ ਜਾਂਦਾ, ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿੰਦ ਵਾਰ ਵਾਰ ਤਪਦੀ ਹੈ, ਤਪ ਤਪ ਕੇ ਖਪਦੀ ਹੈ, ਦੁਖੀ ਹੁੰਦੀ ਹੈ, ਬਹੁਤ ਬੇਕਾਰ, ਬਹੁਤ ਵਿਕਾਰਾਂ ਕਰਕੇ ਇਹ ਤਪਦੀ ਹੈ, ਅਥਵਾ ਬਹੁਤ ਬੇਕਾਰ, ਇਹਦਾ ਬਹੁਤਾ ਤਪਣਾ ਜਿਹੜਾ ਹੈ ਉਹ ਬੇਕਾਰ ਹੈ, ਬੇਅਰਥ ਹੈ।
ਜੈ ਤਨ ਬਾਣੀ ਵਿਸਰ ਜਾਏ,
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਸਰੀਰ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦੀ ਬਾਣੀ, ਗੁਰੂ ਕੇ ਬਚਨ ਵਿਸਰ ਜਾਣ, ਭੁੱਲ ਜਾਣ।
ਜਿਉਂ ਪੱਕਾ ਰੋਗੀ ਵਿਲ ਲਾਏ,
ਸਤ ਸੰਗਤ ਜੀ ਉਹਦਾ ਬੋਲਣਾ ਤੇ ਫਿਰ ਇਸ ਤਰ੍ਹਾਂ ਹੈ ਜਿਵੇਂ ਪੱਕਾ ਰੋਗੀ ਕੋੜ ਰੋਗ ਵਾਲਾ ਵਿਰਲਾਪ ਕਰਦਾ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਦੀਪਾਲਪੁਰ ਦੀ ਪਾਵਨ ਧਰਤੀ ਤੇ ਗਏ ਤੇ ਇਤਿਹਾਸ ਨੇ ਜ਼ਿਕਰ ਕੀਤਾ, ਭਾਈ ਸੰਤੋਖ ਸਿੰਘ ਜੀ ਨੇ ਨਾਨਕ ਪ੍ਰਕਾਸ਼ ਅੰਦਰ, ਉੱਥੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨਗਰ ਤੋਂ ਬਾਹਰ ਬਾਹਰ ਚਲੇ ਗਏ, ਇੱਕ ਝੁੱਗੀ ਦੇ ਵਿੱਚ ਸਾਧ ਸੰਗਤ ਜੀ ਕੋਹੜੀ ਵਿਰਲਾਪ ਕਰਦਾ ਸੀ, ਜਿੰਨਾ ਚਿਰ ਉਹਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੁੰਦੇ ਰਹੇ ਉਹਨੂੰ ਕੁਝ ਚੈਨ ਮਿਲਿਆ। ਔਰ ਜਦੋਂ ਰਾਤ ਦਾ ਹਨੇਰਾ ਛਾ ਗਿਆ, ਗੁਰੂ ਸਾਹਿਬ ਜੀ ਦੇ ਦਰਸ਼ਨ ਹੋਣੋਂ ਹਟ ਗਏ, ਫਿਰ ਉਹ ਵਿਰਲਾਪ ਕਰਨ ਲੱਗ ਪਿਆ। ਫਿਰ ਉਹਨੇ ਆਵਾਜ਼ ਦਿੱਤੀ, ਮਹਾਰਾਜ ਤੁਸੀਂ ਕਿਰਪਾ ਕਰੋ, ਤੁਸੀਂ ਮੈਨੂੰ ਤੰਦਰੁਸਤੀ ਦੇ ਸਕਦੇ ਹੋ। ਸਤਸੰਗਤ, ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੇ ਜੀਵਨ ਵਿੱਚ ਜ਼ਿਕਰ ਆਉਂਦਾ ਹੈ ਕਿ ਉਹਨਾਂ ਦੇ ਰਿਸ਼ਤੇਦਾਰੀ ਵਿੱਚੋਂ ਅਵਤਾਰ ਸਿੰਘ ਬਹੁਤ ਬਿਮਾਰ ਹੋ ਗਿਆ, ਹਸਪਤਾਲ ਦਾਖਲ ਸੀ ਅਤੇ ਉਹਨਾਂ ਦੀ ਮਾਤਾ ਨੇ, ਮਹਾਂਪੁਰਖਾਂ ਦੀ ਮਾਤਾ ਨੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਕਿ ਅਵਤਾਰ ਸਿੰਘ ਬਿਮਾਰ ਹੈ ਅਤੇ ਤੁਸੀਂ ਉਹਦਾ ਪਤਾ ਲੈ ਆਓ। ਸਤਿ ਸੰਗਤ ਜੀ ਜਦੋਂ ਮਹਾਂਪੁਰਖ ਉਹਦਾ ਪਤਾ ਲੈਣ ਵਾਸਤੇ ਹਸਪਤਾਲ ਗਏ, ਔਰ ਜਿੰਨਾ ਚਿਰ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਹਸਪਤਾਲ ਉਹਦੇ ਕੋਲ ਰਹੇ ਉਹਨਾਂ ਚਿਰ ਉਹਨੂੰ ਚੈਨ ਰਿਹਾ। ਮੁੜ ਕੇ ਫਿਰ ਉਹ ਤੜਫਣ ਲੱਗ ਪਿਆ, ਉਹਨੇ ਆਪਣੀ ਮਾਤਾ ਨੂੰ ਕੋਲ ਸੱਦ ਕੇ ਕਿਹਾ, ਕਹਿਣ ਲੱਗਾ, ਮਾਂ ਮੈਨੂੰ ਹੁਣ ਇਸ ਬਿਮਾਰੀ ਦਾ ਇਲਾਜ ਲੱਭ ਗਿਆ। ਉਹਨੇ ਪੁੱਛਿਆ ਕਿਵੇਂ, ਉਹ ਅਵਤਾਰ ਸਿੰਘ ਕਹਿਣ ਲੱਗਾ, ਮਾਂ ਜੇ ਤੂੰ ਸੰਤ ਬਾਬਾ ਹਰਨਾਮ ਸਿੰਘ ਜੀ ਨੂੰ ਬੇਨਤੀ ਕਰੇ ਉਹ ਮੈਨੂੰ ਤੰਦਰੁਸਤ ਕਰ ਸਕਦੇ ਨੇ। ਮਾਂ ਨੇ ਕਿਹਾ, ਕੋਈ ਗੱਲ ਨਹੀਂ ਬੇਟਾ, ਸਤਸੰਗਾ ਜੀ, ਅਵਤਾਰ ਸਿੰਘ ਦੀ ਮਾਤਾ ਨੇ ਮਹਾਂਪੁਰਖਾਂ ਦੀ ਮਾਤਾ ਨੂੰ ਜਾ ਕੇ ਬੇਨਤੀ ਕੀਤੀ ਵੀ ਤੁਸੀਂ ਬਾਬਾ ਜੀ ਨੂੰ ਬੇਨਤੀ ਕਰੋ ਇਹ ਅਵਤਾਰ ਸਿੰਘ ਦੀ ਅਰਦਾਸ ਕਰਨ। ਔਰ ਮਹਾਂਪੁਰਖਾਂ ਦੀ ਮਾਤਾ ਨੇ ਜਦੋਂ ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਮਹਾਂਪੁਰਖਾਂ ਨੇ ਪਿਆਰ ਵਿੱਚ ਆ ਕੇ ਅਰਦਾਸ ਕਰ ਦਿੱਤੀ, ਉਹ ਅਵਤਾਰ ਸਿੰਘ ਜਿਹੜਾ ਸੀ ਉਹ ਤੰਦਰੁਸਤ ਹੋ ਗਿਆ। ਹੁਣ ਮਹਾਂਪੁਰਖਾਂ ਦੇ ਜੀਵਨ ਵਿੱਚ ਲਿਖਿਆ ਹੈ ਕਿ ਸੰਤ ਬਾਬਾ ਹਰਨਾਮ ਸਿੰਘ ਜੀ ਜੇ ਬਾਣੀ ਪੜ੍ਹਦੇ ਨੇ ਤਾਂ ਚਿੱਤ ਨਹੀਂ ਕਰਦਾ, ਸਿਮਰਨ ਭਜਨ ਨੂੰ ਚਿੱਤ ਨਹੀਂ ਕਰਦਾ, ਫਿਰ ਕੜਾਹ ਪ੍ਰਸ਼ਾਦ ਦੀ ਦੇਗ ਕਰਕੇ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ, ਮਹਾਰਾਜ ਮੇਰੇ ਤੋਂ ਕੀ ਭੁੱਲ ਹੋ ਗਈ ਹੈ, ਅੱਜ ਮੇਰਾ ਚਿੱਤ ਨਹੀਂ ਲੱਗਦਾ ਗੁਰਬਾਣੀ ਪੜ੍ਹਨ ਵਾਲੇ ਪਾਸੇ, ਸਿਮਰਨ ਭਜਨ ਵਾਲੇ ਪਾਸੇ। ਅਤੇ ਉੱਥੇ ਮਹਾਂਪੁਰਖਾਂ ਦੇ ਜੀਵਨ ਵਿੱਚ ਇਹ ਘਟਨਾ ਲਿਖੀ ਹੈ ਵੀ ਮਹਾਰਾਜ ਸਾਹਿਬ ਜੀ ਦੇ ਗੁਰਸਿੱਖਾਂ ਨੇ, ਸ਼ਹੀਦਾਂ ਨੇ ਪ੍ਰਗਟ ਹੋ ਕੇ ਇਹ ਗੱਲ ਕਹੀ ਸੀ, ਕਹਿਣ ਲੱਗੇ ਬਾਬਾ ਜੀ ਇਹਨੂੰ ਤਾਂ ਅਸੀਂ ਪਕੜਿਆ ਸੀ ਅਤੇ ਤੁਸਾਂ ਅਰਦਾਸ ਕਰਾ ਕੇ ਹੁਣ ਇਹਨੂੰ ਛਡਾ ਦਿੱਤਾ। ਅਤੇ ਮਹਾਂਪੁਰਖਾਂ ਨੇ ਕਿਹਾ ਸੀ ਵੀ ਅੱਗੋਂ ਅਸੀਂ ਮੋਹ ਵਿੱਚ ਆ ਕੇ ਅਸੀਂ ਅਰਦਾਸ ਨਹੀਂ ਕਰਾਂਗੇ। ਔਰ ਉਸ ਕੋੜੀ ਨੇ ਵੀ ਸਾਧ ਸੰਗਤ ਜੀ ਇਹ ਅਨੁਭਵ ਕਰ ਲਿਆ ਵੀ ਮੈਂ ਰਾਜ਼ੀ ਹੋ ਸਕਦਾ ਹਾਂ, ਜੇ ਗੁਰੂ ਨਾਨਕ ਸਾਹਿਬ ਜੀ ਮੇਰੇ 'ਤੇ ਕਿਰਪਾ ਕਰਦੇ ਨੇ ਤਾਂ ਮੈਂ ਰਾਜ਼ੀ ਹੋ ਸਕਦਾ। ਮਹਾਰਾਜ ਸਾਹਿਬ ਜੀ ਨੂੰ ਆਵਾਜ਼ ਦਿੱਤੀ, ਮਹਾਰਾਜ ਕਿਰਪਾ ਕਰੋ, ਮੇਰਾ ਇਹ ਕੁਸ਼ਟ ਰੋਗ ਜਿਹੜਾ ਹੈ ਦੂਰ ਕਰ ਦਿਓ। ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਹ ਪਾਵਨ ਧਨਾਸਰੀ ਦੇ ਵਿੱਚ ਸ਼ਬਦ ਉਚਾਰਨ ਕਰਕੇ ਸਤਸੰਗਾ ਜੀ ਉਹਦਾ ਕੋਹੜ ਰੋਗ ਦੂਰ ਕੀਤਾ ਸੀ, ਉਹਨੂੰ ਤੰਦਰੁਸਤੀ ਦਿੱਤੀ ਸੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਉਂ ਪੱਕਾ ਰੋਗੀ ਵਿਲ ਲਾਏ, ਜਿਸ ਸਰੀਰ ਵਿੱਚੋਂ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਵਿਸਰ ਜਾਂਦੀ ਹੈ, ਉਹ ਇਸ ਤਰ੍ਹਾਂ ਵਿਰਲਾਪ ਕਰਦਾ ਹੈ ਜਿਵੇਂ ਪੱਕਾ ਰੋਗੀ ਹੈ। ਪੱਕਾ ਰੋਗੀ ਕੋਹੜ ਵਾਲੇ ਨੂੰ ਕਹਿੰਦੇ ਨੇ, ਜਿਹਦੇ ਸਰੀਰ 'ਤੇ ਕੋਹੜ ਹੋਇਆ ਹੋਵੇ, ਸਰੀਰ ਗਲ ਗਿਆ ਹੋਵੇ, ਸਤਸੰਗਤ ਜੀ ਜਿਵੇਂ ਉਹ ਵਿਰਲਾਪ ਕਰਦਾ ਹੈ, ਫਿਰ ਇਸੇ ਤਰ੍ਹਾਂ ਉਹ ਜੀਵ ਵਿਰਲਾਪ ਕਰਦੇ ਨੇ ਜਿਨ੍ਹਾਂ ਦੇ ਸਰੀਰ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦੇ ਬਚਨ ਵਿਸਰ ਜਾਂਦੇ ਹਨ।
ਬਹੁਤਾ ਬੋਲਣ ਝੱਖਣ ਹੋਏ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਹੁਤਾ ਬੋਲਣਾ ਕਿਸੇ ਅਰਥ ਨਹੀਂ, ਬਹੁਤਾ ਬੋਲਣਾ ਬੇਕਾਰ ਹੁੰਦਾ ਹੈ। ਫਰਕ ਕੀ ਕਰਨਾ ਚਾਹੀਦਾ ਹੈ? ਸੱਚੇ ਪਾਤਸ਼ਾਹ ਜੀ ਕਹਿੰਦੇ ਬਹੁਤਾ ਬੋਲਣ ਨਾਲੋਂ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਬਾਣੀ ਪੜ੍ਹਨੀ ਚਾਹੀਦੀ ਹੈ, ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ ਚਾਹੀਦਾ। ਪਰ ਹੁਣ ਕਈ ਵਾਰ ਸਮਾਜ ਵਿੱਚ ਆਪਾਂ ਵੇਖਦੇ ਹਾਂ ਕਈਆਂ ਦੀ ਇਹ ਆਦਤ ਬਣ ਜਾਂਦੀ ਹੈ, ਉਹ ਬੋਲਣ ਤੋਂ ਤਾਂ ਗੁਰੇਜ਼ ਨਹੀਂ ਕਰਦੇ, ਬੋਲੀ ਜਾਣਗੇ, ਪਰ ਜੇ ਸਿਫਤ ਸਲਾਹ ਦੀ ਗੱਲ ਕਰੀਏ ਤਾਂ ਫਿਰ ਉਹ ਕਹਿੰਦੇ ਜੀ ਸਾਡੇ ਕੋਲ ਟਾਈਮ ਨਹੀਂ ਹੈਗਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੇਰਾ ਬੋਲਿਆ ਕਿਸੇ ਅਰਥ ਨਹੀਂ, ਬੇਕਾਰ ਹੈ। ਸਤਸੰਗਤ ਜੀ, ਇੱਕ ਬਜ਼ੁਰਗ ਜਦੋਂ ਉਹ ਬਜ਼ੁਰਗ ਅਵਸਥਾ ਵਿੱਚ ਹੈ, ਉੱਠ ਕੇ ਤੁਰ ਨਹੀਂ ਸਕਦਾ, ਉਹ ਬੱਚਿਆਂ ਨੂੰ ਵਾਰ ਵਾਰ ਵਾਜਾਂ ਮਾਰਦਾ ਹੈ, ਹੁਣ ਉਹ ਬੱਚੇ ਗਾੜੀਓਂ ਆਵਾਜ਼ ਨਹੀਂ ਸੁਣਦੇ, ਕੋਈ ਆਵਾਜ਼ ਦਿੰਦਾ ਨਹੀਂ, ਫਿਰ ਉਹਦੀ ਜਿੰਦ ਤਪਦੀ ਹੈ। ਅਤੇ ਸਤਿਗੁਰੂ ਜੀ ਕਹਿੰਦੇ ਫਿਰ ਐਸੇ ਉਸ ਬਜ਼ੁਰਗ ਦਾ ਬਹੁਤਾ ਬੋਲਣਾ ਕਿਸੇ ਅਰਥ ਨਹੀਂ। ਸਤਿਗੁਰੂ ਜੀ ਕਹਿੰਦੇ ਬਹੁਤਾ ਬੋਲਣਾ, ਵੇਖੋ ਕਾਂ ਜਿਹੜਾ ਨਾ, ਕਾਂ ਉਹ ਬਹੁਤ ਬੋਲਦਾ ਹੈ, ਪਰ ਕਾਂ ਦਾ ਬੋਲ ਕਿਸੇ ਨੂੰ ਸੁਖਾਲਾ ਨਹੀਂ ਲੱਗਦਾ। ਕੋਇਲ ਮਿੱਠੇ ਬਚਨ ਬੋਲਦੀ ਹੈ, ਕੋਇਲ ਦੇ ਬਚਨ ਸਾਰਿਆਂ ਨੂੰ ਚੰਗੇ ਲੱਗਦੇ। ਅਤੇ ਸਤਿਗੁਰੂ ਜੀ ਕਹਿੰਦੇ ਬਹੁਤਾ ਬੋਲਣ ਝੱਖਣ ਹੋਏ, ਬਹੁਤਾ ਬੋਲਿਆ ਜਿਹੜਾ ਇਹ ਬੇਕਾਰ ਬੇਅਰਥ ਹੁੰਦਾ ਹੈ।
ਬਿਨ ਬੋਲੇ ਜਾਣੈ ਸਭ ਸੋਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਤੇਰੇ ਬੋਲਿਆਂ ਤੋਂ ਬਗੈਰ, ਤੇਰੇ ਗਿਲੇ ਸ਼ਿਕਵਿਆਂ ਤੋਂ ਬਗੈਰ ਹੀ ਉਹ ਅਕਾਲ ਪੁਰਖ ਵਾਹਿਗੁਰੂ ਸਭ ਕੁਛ ਜਾਣਦਾ ਹੈ, ਤੇਰੀ ਸੋਏ ਕਣਸੋੜ ਨੂੰ ਸਮਝਦਾ ਹੈ।
ਰਹਾਉ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ।
ਜਿਨ ਕੰਨ ਕੀਤੇ ਅੱਖੀ ਨਾਕ।
ਪੁੱਛਿਆ ਮਹਾਰਾਜ ਉਹ ਪਰਮੇਸ਼ਰ ਕੈਸਾ ਹੈ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਇਹਨਾਂ ਪੰਕਤੀਆਂ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸੋਭਾ ਦਰਸਾ ਰਹੇ ਨੇ। ਜਿਨ ਕੰਨ ਕੀਤੇ ਅੱਖੀ ਨਾਕ, ਜਿਸ ਪਰਮਾਤਮਾ ਨੇ ਇਸ ਸਰੀਰ ਦੇ ਨਾਲ ਕੰਨ ਲਾਉਣਾ ਕੀਤੇ ਨੇ ਸੁਣਨ ਵਾਸਤੇ, ਜਿਸ ਪਰਮਾਤਮਾ ਨੇ ਇਸ ਸਰੀਰ ਦੇ ਨਾਲ ਅੱਖਾਂ ਲਾਈਆਂ ਨੇ ਵੇਖਣ ਵਾਸਤੇ, ਜਿਸ ਪਰਮਾਤਮਾ ਨੇ ਇਸ ਸਰੀਰ ਦੇ ਨਾਲ ਨੱਕ ਲਾਇਆ ਹੈ ਸਤਸੰਗਤ ਜੀ ਸੁੰਘਣ ਵਾਸਤੇ, ਉਹ ਕਿਤਨਾ ਬੇਅੰਤ ਹੈ। ਉਹਨੇ ਸਾਨੂੰ ਸੁਣਨ ਵਾਸਤੇ ਕੰਨ ਦਿੱਤੇ ਨੇ ਔਰ ਵੇਖਣ ਵਾਸਤੇ ਅੱਖਾਂ ਦਿੱਤੀਆਂ ਨੇ, ਸੁੰਘਣ ਵਾਸਤੇ ਸਾਨੂੰ ਪਰਮੇਸ਼ਰ ਨੇ ਨੱਕ ਦਿੱਤਾ ਹੈ। ਹੁਣ ਸਤਸੰਗਤ ਜੀ ਇਹਨਾਂ ਇੰਦਰੀਆਂ ਦੇ ਵਿੱਚੋਂ ਕੋਈ ਵੀ ਇੰਦਰਾ ਵਿੰਗਾ ਟੇਢਾ ਹੋਵੇ ਜਾਂ ਵੱਢਿਆ ਕੱਟਿਆ ਜਾਵੇ ਨਾ, ਤੇ ਬੰਦੇ ਦਾ ਅਰੋਬ ਜਿਹੜਾ ਨਾ ਉਹ ਨਹੀਂ ਰਹਿੰਦਾ, ਸੁੰਦਰਤਾਈ ਜਿਹੜੀ ਉਹ ਘੱਟ ਜਾਂਦੀ ਹੈ। ਜਿਵੇਂ ਆਪਾਂ ਕਿਸੇ ਮਕਾਨ ਦਾ ਕੋਈ ਰੋਸ਼ਨਦਾਨ ਭੰਨ ਦਈਏ, ਕੋਈ ਬਾਰੀ ਤੋੜ ਦਈਏ ਨਾ, ਤੇ ਫਿਰ ਉਹ ਮਕਾਨ ਦੀ ਸੁੰਦਰਤਾਈ ਘੱਟ ਜਾਂਦੀ ਹੈ। ਇਸੇ ਤਰ੍ਹਾਂ ਜੇ ਪਰਮਾਤਮਾ ਦੇ ਦਿੱਤੇ ਹੋਏ ਇਹਨਾਂ ਇੰਦਰੀਆਂ ਦੇ ਵਿੱਚ ਕੋਈ ਨੁਕਸ਼ ਪੈ ਜਾਵੇ ਤੇ ਸਤਸੰਗਤ ਜੀ ਫਿਰ ਇਸ ਸਰੀਰ ਦੀ ਵੀ ਸੁੰਦਰਤਾਈ ਘੱਟ ਜਾਂਦੀ ਹੈ। ਪਰ ਉਹ ਬੇਅੰਤ ਹੈ, ਉਹਨੇ ਸਾਨੂੰ ਕੰਨ ਅੱਖਾਂ ਤੇ ਨੱਕ ਆਦਿਕ ਦਿੱਤੇ ਹਨ।
ਜਿਨ ਜਿਹਵਾ ਦਿੱਤੀ ਬੋਲੇ ਤਾਤ।
ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਛੇਤੀ ਛੇਤੀ ਬੋਲਣ ਵਾਸਤੇ ਜ਼ਬਾਨ ਦਿੱਤੀ ਹੈ, ਅਥਵਾ ਤੱਤ ਸਿਧਾਂਤ ਬੋਲਣ ਵਾਸਤੇ, ਗੁਰਬਾਣੀ ਪੜ੍ਹਨ ਵਾਸਤੇ, ਸਿਮਰਨ ਭਜਨ ਕਰਨ ਵਾਸਤੇ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਜ਼ਬਾਨ ਦਿੱਤੀ ਹੈ।
ਜਿਨ ਮਨ ਰੱਖਿਆ ਅਗਨੀ ਪਾਏ।
ਜਿਸ ਪਰਮਾਤਮਾ ਨੇ ਸਾਡੇ ਸਰੀਰ ਨੂੰ ਅਗਨੀ ਵਿੱਚ ਪਾ ਕੇ ਤੇ ਸਾਡੀ ਰੱਖਿਆ ਕੀਤੀ ਹੈ, ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਫਰਮਾਨ ਹੈ, ਪ੍ਰਤਪਾਲ ਮਾਤਾ ਉਦਰ ਰੱਖਿਆ ਲੱਗਣ ਦੇਤ ਨਾ ਸੇਕ। ਸਤਸੰਗਤ ਜੀ ਜਦੋਂ ਬੱਚੇ ਦਾ ਮਾਤਾ ਦੇ ਉਦਰ ਵਿੱਚ ਪ੍ਰਕਾਸ਼ ਹੁੰਦਾ ਹੈ ਨਾ, ਉਸ ਵੇਲੇ ਮਾਤਾ ਦੇ ਪੇਟ ਵਿੱਚ ਜਠਰਾਗਣ ਅਗਨੀ ਹੈ, ਹੈ ਤਾਂ ਸਾਰੇ ਸਰੀਰਾਂ ਦੇ ਵਿੱਚ ਹੀ ਹੈ, ਜਿਸ ਨੂੰ ਆਪਾਂ ਪਾਚਨ ਸ਼ਕਤੀ ਕਹਿ ਦਿੰਦੇ ਹਾਂ। ਇਹ ਇੱਕ ਅਗਨੀ ਹੈ ਜਿਹੜੀ ਸਾਡੇ ਖਾਧੇ ਪੀਤੇ ਨੂੰ ਹਜ਼ਮ ਕਰਦੀ ਹੈ, ਸਾੜਦੀ ਹੈ। ਔਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਪਰਮਾਤਮਾ ਨੇ ਇਹ ਸਾਡਾ ਸਰੀਰ ਮਾਤਾ ਦੇ ਉਦਰ ਵਿੱਚ ਟਿਕਾ ਕੇ ਤੇ ਮਾਤਾ ਦੀ ਜਠਰਾਗਣ ਅਗਨੀ ਤੋਂ ਇਸ ਦੀ ਰੱਖਿਆ ਕੀਤੀ ਹੈ।
ਵਾਜੈ ਪਵਨ ਆਖੈ ਸਭ ਜਾਏ।
ਸਤਿਗੁਰੂ ਪਾਤਸ਼ਾਹ ਜੀ ਦੇ ਅਨਨ ਪਿਆਰੇ ਭਗਤ ਨੇ ਜ਼ਿਕਰ ਕੀਤਾ, ਦਸ ਮਾਸ ਮਾਤਾ ਉਦਰ ਰੱਖਿਆ ਬਾਹਰ ਲਾਗੀ ਮਾਇਆ, ਦਸ ਮਹੀਨੇ ਮਾਤਾ ਨੇ ਬੱਚੇ ਨੂੰ ਆਪਣੇ ਪੇਟ ਵਿੱਚ ਸੰਭਾਲ ਕੇ ਰੱਖਿਆ। ਔਰ ਸਤਸੰਗਤ ਜੀ ਦਸਾਂ ਮਹੀਨਿਆਂ ਤੋਂ ਬਾਅਦ ਜਦੋਂ ਇਹਦਾ ਜਨਮ ਹੋਇਆ ਤੇ ਇਸ ਨੂੰ ਮਾਇਆ ਚੰਬੜ ਗਈ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਪਰਮਾਤਮਾ ਨੇ ਇਹ ਸਾਡਾ ਸਰੀਰ ਅਗਨੀ ਵਿੱਚ ਪਾ ਕਰਕੇ ਇਹਨੂੰ ਪੱਕਾ ਕੀਤਾ ਔਰ ਇਹਨੂੰ ਸਤਸੰਗਤ ਜੀ ਸੇਕ ਨਹੀਂ ਲੱਗਣ ਦਿੱਤਾ, ਵੇਖੋ ਇਹਦੀ ਬਣਤਰ ਵੀ ਬਣਾਈ ਅਗਨੀ ਵਿੱਚ ਰੱਖ ਕੇ ਪਰ ਇਹਨੂੰ ਸੇਕ ਨਹੀਂ ਲੱਗਣ ਦਿੱਤਾ। ਵਾਜਾ ਪਵਨ ਆਖੇ ਸਭ ਜਾਏ। ਸਤਸੰਗਤ ਜੀ ਜਦੋਂ ਪ੍ਰਸੂਤਾ ਦੀ ਹਵਾ ਚੱਲਦੀ ਹੈ ਨਾ ਅਤੇ ਉਸ ਵੇਲੇ ਬੱਚੇ ਦਾ ਜਨਮ ਹੁੰਦਾ ਅਤੇ ਫਿਰ ਸਾਰੇ ਕਹਿੰਦੇ ਨੇ ਬੱਚੇ ਨੇ ਜਨਮ ਲਿਆ ਹੈ।
ਜੇਤਾ ਮੋਹ ਪ੍ਰੀਤ ਸੁਆਦ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਤਨਾ ਅਸੀਂ ਸੰਬੰਧੀਆਂ ਦੇ ਨਾਲ, ਪਰਿਵਾਰ ਨਾਲ, ਪਦਾਰਥਾਂ ਨਾਲ ਮੋਹ ਕਰਦੇ ਹਾਂ, ਜੇਤਾ ਮੋਹ ਪ੍ਰੀਤ ਸੁਆਦ। ਔਰ ਇਸੇ ਤਰ੍ਹਾਂ ਸਤਸੰਗਤ ਜੀ ਪ੍ਰੀਤ ਕਰਦੇ ਹਾਂ, ਵੱਖ ਵੱਖ ਪਦਾਰਥਾਂ ਦੇ ਸਵਾਦ ਚੱਖਦੇ ਹਾਂ।
ਸਭਾ ਕਾਲਖ ਦਾਗਾਂ ਦਾਗ,
ਇਹ ਸਭ ਕੁਛ ਹੈ ਕਿ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਇਹ ਸਭ ਕੁਛ ਦਾਗ ਹੈ, ਇਹ ਧੱਬੇ ਹਨ।
ਦਾਗ ਦੋਸ਼ ਮੋਹਿ ਚੱਲਿਆ ਲਾਏ,
ਤੇ ਜਦੋਂ ਜੀਵ ਇਹ ਕਾਲਖ ਦੇ ਦਾਗ, ਧੱਬੇ, ਮੋਹ ਦੇ ਦਾਗ, ਪ੍ਰੀਤ ਦੇ ਦਾਗ, ਸਵਾਦਾਂ ਦੇ ਦਾਗ ਆਪਣੇ ਮੂੰਹ ਤੇ ਲਾ ਕੇ ਜਾਂਦਾ ਹੈ,
ਦੁਰਗਹਿ ਬੈਸਣ ਨਾਹੀ ਜਾਏ,
ਸਤਸੰਗਤ ਜੀ ਫਿਰ ਇਹਨੂੰ ਦਰਗਾਹ ਵਿੱਚ ਬੈਠਣ ਵਾਸਤੇ ਜਾਏ ਜਗ੍ਹਾ ਪ੍ਰਾਪਤ ਨਹੀਂ ਹੁੰਦੀ, ਫਿਰ ਇਹਨੂੰ ਦਰਗਾਹ ਵਿੱਚ ਬੈਠਣਾ ਨਹੀਂ ਮਿਲਦਾ। ਜਿਹੜੇ ਕੇਵਲ ਮੋਹ ਵਿੱਚ ਫਸੇ ਹੋਏ ਨੇ ਔਰ ਪ੍ਰੀਤ ਵਿੱਚ ਫਸੇ ਹੋਏ ਨੇ, ਸਵਾਦਾਂ ਵਿੱਚ ਫਸੇ ਹੋਏ ਨੇ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਇਹ ਦਾਗ ਕਾਲਖ ਦੇ ਮੂੰਹ ਉੱਤੇ ਲਾ ਕੇ ਜਦੋਂ ਜਾਂਦੇ ਨੇ ਨਾ, ਫਿਰ ਉਹਨਾਂ ਨੂੰ ਪਰਮੇਸ਼ਰ ਦੀ ਦਰਗਾਹ ਵਿੱਚ ਬੈਠਣ ਨਹੀਂ, ਬੈਠਣ ਲਈ ਜਗ੍ਹਾ ਪ੍ਰਾਪਤ ਨਹੀਂ ਹੁੰਦੀ। ਦਰਗਹਿ ਬੈਸਣ ਨਾਹੀਂ ਜਾਏ, ਸਤਸੰਗਤ ਜੀ ਉਹ ਦਰਗਾਹ ਵਿੱਚ ਜਾ ਕੇ ਅਤੇ ਉਹਨਾਂ ਨੂੰ ਫਿਰ ਬੈਠਣਾ ਨਹੀਂ ਮਿਲਦਾ, ਉਹਨਾਂ ਨੂੰ ਥਾਂ ਪ੍ਰਾਪਤ ਨਹੀਂ ਹੁੰਦੀ।
ਧਰਮ ਮਿਲਾ ਆਖਣ ਤੇਰਾ ਨਾਮ,
ਕਰਮ ਦਾ ਅਰਥ ਹੈ ਬਖਸ਼ਿਸ਼, ਇਹ ਫਾਰਸੀ ਦਾ ਲਫਜ਼ ਹੈ ਕਰਮਮ। ਸਤਿਗੁਰਾਂ ਨੇ ਇੱਥੇ ਸੋਧ ਕਰਕੇ ਲਿਖਿਆ ਕਰਮ, ਕਰਮ ਮਿਲਾ ਆਖਣ ਤੇਰਾ ਨਾਮ, ਹੇ ਅਕਾਲ ਪੁਰਖ ਵਾਹਿਗੁਰੂ ਤੇਰੀ ਬਖਸ਼ਿਸ਼ ਹੋਵੇ ਤਾਂ ਹੀ ਤੇਰਾ ਨਾਮ ਆਖਣ ਨੂੰ ਮਿਲਦਾ ਹੈ, ਉਹਦਾ ਨਾਮ ਤਾਂ ਹੀ ਜਪਿਆ ਜਾਂਦਾ ਹੈ, ਬਾਣੀ ਤਾਂ ਹੀ ਪੜ੍ਹੀ ਜਾਂਦੀ ਹੈ, ਅੰਮ੍ਰਿਤ ਵੇਲੇ ਬੰਦਾ ਤਾਂ ਹੀ ਉੱਠਦਾ ਹੈ ਜੇ ਉਹਦੀ ਬਖਸ਼ਿਸ਼ ਹੋਵੇ ਤਾਂ, ਉਹਦੀ ਬਖਸ਼ਿਸ਼ ਤੋਂ ਬਗੈਰ ਕੁਛ ਵੀ ਨਹੀਂ। ਅਤੇ ਸਤਿਗੁਰੂ ਜੀ ਕਹਿੰਦੇ ਨੇ ਇਹ ਤੇਰਾ ਨਾਮ ਤੇਰੀ ਬਖਸ਼ਿਸ਼ ਕਰਕੇ ਹੀ ਪ੍ਰਾਪਤ ਹੁੰਦਾ ਹੈ।
ਜਿਤ ਲਗ ਤਰਨਾ ਹੋਰ ਨਹੀਂ ਥਾਉ,
ਜਿਸ ਨਾਮ ਦੇ ਨਾਲ ਲੱਗ ਕਰਕੇ ਜੀਵ ਦਾ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ, ਹੋਰ ਨਹੀਂ ਥਾਉ, ਹੋਰ ਕੋਈ ਥਾਂ ਨਹੀਂ, ਹੋਰ ਕੋਈ ਜਗ੍ਹਾ ਨਹੀਂ ਜਿਸ ਕਰਕੇ ਇਹ ਜੀਵ ਤਰ ਸਕੇ, ਪਰਮੇਸ਼ਰ ਦੇ ਨਾਮ ਨਾਲ ਜੁੜ ਕੇ ਹੀ ਇਹ ਤਰਦਾ ਹੈ।
ਜੇ ਕੋ ਡੂਬੈ ਫਿਰ ਹੋਵੇ ਸਾਰ,
ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਕੋਈ ਡੁੱਬ ਜਾਵੇ ਤੇ ਸਤਸੰਗਤ ਜੀ ਫਿਰ ਉਹਦੀ ਸੰਭਾਲ ਹੁੰਦੀ ਹੈ। ਕੋਈ ਬੱਚਾ ਕਿਸੇ ਟੋਏ ਵਿੱਚ ਡਿੱਗ ਪਵੇ ਨਾ ਤੇ ਮੁੜ ਕੇ ਉਹਦੀ ਮਾਂ ਪਿਓ ਉਹਦੀ ਸੰਭਾਲ ਕਰਦੇ ਨੇ ਵੀ ਇਹ ਅੱਗੇ ਮਸਾਂ ਬਚਿਆ ਅਤੇ ਉਹ ਫਿਰ ਖਿਆਲ ਰੱਖਦੇ ਨੇ ਵੀ ਇਹ ਹੁਣ ਟੋਏ 'ਚ ਨਾ ਡਿੱਗ ਪਵੇ। ਸਤਸੰਗਤ ਜੀ ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਜਿਹੜੇ ਜੁੜ ਜਾਂਦੇ ਨੇ ਫਿਰ ਉਹਨਾਂ ਦੀ ਸਾਰ ਸੰਭਾਲ ਉਹ ਪਰਮੇਸ਼ਰ ਆਪ ਕਰਦਾ ਹੈ। ਸਾਰ ਦਾ ਅਰਥ ਖਬਰ ਵੀ ਹੈ। ਜੇ ਕੋਈ ਇੱਕ ਵਾਰੀ ਵਿਕਾਰਾਂ ਵਿੱਚ ਡੁੱਬ ਜਾਂਦਾ ਹੈ ਨਾ ਫਿਰ ਉਹਨੂੰ ਸਾਰ ਹੋ ਜਾਂਦੀ ਹੈ, ਖਬਰ ਹੋ ਜਾਂਦੀ ਹੈ ਵੀ ਵਿਕਾਰਾਂ ਵਿੱਚ ਡੁੱਬ ਜਾਈਦਾ ਹੈ। ਸਤਸੰਗਤ ਜੀ ਉਸ ਕੋਹੜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ, ਮਹਾਰਾਜ ਵੇਖੋ ਮੈਂ ਮਾੜੀ ਸੰਗਤ ਕਰਕੇ ਵਿਕਾਰਾਂ ਵਿੱਚ ਪੈ ਗਿਆ, ਵਿਕਾਰਾਂ ਦੇ ਕਾਰਨ ਮੇਰੇ ਸਰੀਰ 'ਤੇ ਇਹ ਕੁਸ਼ਟ ਰੋਗ ਹੋ ਗਿਆ, ਕੋਹੜੀ ਹੋ ਗਿਆ ਹਾਂ, ਹੁਣ ਮੇਰੇ 'ਤੇ ਕਿਰਪਾ ਕਰੋ, ਮੈਨੂੰ ਤੰਦਰੁਸਤੀ ਬਖਸ਼ੋ, ਮੈਂ ਮਹਾਰਾਜ ਅੱਗੋਂ ਨੂੰ ਐਸੇ ਵਿਕਾਰਾਂ ਦੇ ਨੇੜੇ ਤੱਕ ਨਹੀਂ ਜਾਵਾਂਗਾ, ਕਿਉਂਕਿ ਉਹਨੂੰ ਸਾਰ ਹੋ ਗਈ ਨਾ, ਇਹਨਾਂ ਵਿਕਾਰਾਂ ਕਰਕੇ ਕੁਸ਼ਟੀ ਹੋ ਜਾਈਦਾ ਹੈ। ਸਰਕਾਰਾਂ ਵੀ ਰੌਲਾ ਪਾਉਂਦੀਆਂ ਨੇ ਵੀ ਵਿਕਾਰਾਂ ਕਰਕੇ, ਮਾੜੇ ਕੰਮਾਂ ਕਰਕੇ ਕੁਸ਼ਟੀ ਹੋ ਜਾਈਦਾ, ਇਹ ਤੋਂ ਬਚਣਾ ਚਾਹੀਦਾ। ਕਿ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਕੋਈ ਇੱਕ ਵਾਰੀ ਵਿਕਾਰਾਂ ਦੇ ਵਿੱਚ ਡੁੱਬ ਜਾਵੇ ਫਿਰ ਉਹਨੂੰ ਖਬਰ ਹੋ ਜਾਂਦੀ ਹੈ।
ਨਾਨਕ ਸਾਚਾ ਸਰਬ ਦਾਤਾਰ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਵਾਹਿਗੁਰੂ ਸੱਚਾ ਹੈ ਔਰ ਸਾਰਿਆਂ ਦਾ ਦਾਤਾ ਹੈ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ। ਸਤਸੰਗ ਜੀ, ਪਰਮੇਸ਼ਰ ਸਾਰਿਆਂ ਦੀ ਸਾਂਭ ਸੰਭਾਲ ਕਰਦਾ ਹੈ। ਤੂੰ ਅਣਮੰਗਿਆ ਦਾਨ ਦੇਵਣਾ ਸਭਨਾ ਜੀਆਂ, ਬਗੈਰ ਮੰਗਿਆ ਤੂੰ ਸਾਰਿਆਂ ਜੀਆਂ ਨੂੰ ਦਾਨ ਦਿੰਦਾ। ਕੁਛ ਅਸੀਂ ਮੰਗਦੇ ਹਾਂ ਕਰ ਸਤਸੰਗਤ ਜੀ, ਕੁਛ ਬਗੈਰ ਮੰਗਿਆ ਤੋਂ ਵੀ ਉਹ ਦਾਤਾਂ ਦਿੰਦਾ ਦਿੰਦਾ। ਦੇ ਲੈਂਦੇ ਥੱਕ ਪਾਹੇ, ਦਾਤਾਂ ਦੇਣ ਵਾਲਾ ਦਾਤਾਰ ਪਿਤਾ ਦਾਤਾਂ ਦੇ ਹੀ ਜਾਂਦਾ ਹੈ, ਦਾਤਾਂ ਪ੍ਰਾਪਤ ਕਰਨ ਵਾਲੇ ਥੱਕ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਪਰ ਉਹ ਪਰਮੇਸ਼ਰ ਸਦੀਵ ਕਾਲ ਹੈ, ਉਹਦੇ ਭੰਡਾਰੇ ਵੀ ਸਦੀਵ ਕਾਲ ਹਨ। ਉਹ ਸੱਚਾ ਹੈ, ਸਾਰਿਆਂ ਦਾ ਦਾਤਾ ਹੈ। ਇਹ ਪਾਵਨ ਪਵਿੱਤਰ ਵਿਚਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਾਂ ਨੂੰ ਬਖਸ਼ਿਸ਼ ਕੀਤੇ ਨੇ। ਅੱਜ ਦੇ ਸ੍ਰੀ ਮੁੱਖ ਵਾਕ ਤੋਂ ਸਾਨੂੰ ਇਹ ਸਿੱਖਿਆ ਪ੍ਰਾਪਤ ਹੁੰਦੀ ਹੈ ਕਿ ਅਸੀਂ ਵਿਕਾਰਾਂ ਤੋਂ ਬਚੀਏ, ਗੁਰੂ ਕੀ ਬਾਣੀ ਦੇ ਲੜ ਲੱਗੀਏ, ਸਿਮਰਨ ਭਜਨ ਕਰੀਏ, ਅਤੇ ਇਹਨਾਂ ਵਿਕਾਰਾਂ ਤੋਂ ਬਚਾਂਗੇ ਅਤੇ ਸਤਸੰਗਤ ਜੀ ਫਿਰ ਸਾਨੂੰ ਦਰਗਾਹ ਵਿੱਚ ਥਾਂ ਪ੍ਰਾਪਤ ਹੋਵੇਗੀ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਫਿਰ ਸਮੁੱਚੀਆਂ ਸਿੱਖ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵੱਲੋਂ ਬਹੁਤ ਬਹੁਤ ਵਧਾਈਆਂ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ।
ਕਰਮ ਮਿਲੈ ਆਖਣ ਤੇਰਾ ਨਾਉ,
ਜਿਤ ਲਗ ਤਰਨਾ ਹੋਰ ਨਹੀਂ ਥਾਉ, ਜੇ ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।